आओ पौंटा साहब की धरती वल चलिए, जमुना का किनारा। गरीब नवाज साहब एक कमाल गुरु गोबिंद सिंह पातशाह, क्योंकि समा आपा ज्यादा ना हो, नाल नाल लालच भी है भी अज पांच दस मिनट ज्यादा लग भी गए, क्योंकि अखीरला दीवान है दासा दा। ते नेह प्यार अपनिया जड़िया तरंगा जुड़िया हुई ने जोड़ी रखिए। अपने पिता गुरु गोबिंद सिंह महाराज के वाक सुनियो बस, इन्नी ही तड़फ है तमन्ना है। जड़िया छुपिया हुई चीजा आप तक नहीं पहुंचिया जा सानू नहीं पता, सुनो पातशाह किहो जे हन। जमुना के किनारे ते बैठे ने, आप जी ने बाणी उचारण करनी प्रारंभ कर दी, क्योंकि दास पौंटा साहब जी की धरती से तकरीबन दो साल की सेवा की आप जी कीर्तन द्वारा। ते उस जगह का आनंद जिथे जिथे पातशाह के चरण छो पाए, एक एक चरण के उपर एक एक चरण के उपर अनेक वार नमस्कार करके, उस समय बाबा जरनैल सिंह जी उधर आए पौंटा साहब की धरती च। मैं क्या जी, ये तो दसम पातशाह का अस्थान है पिता गुरु गोबिंद सिंह महाराज का, इत्थे दी संगत यह मंगदी दसम पातशाह जी की बाणी दे शब्द ते कहंदे पढ़ो। मैं कह जी किवें पढ़ीए, औखे ने जिहड़ी गल तुसी कहंदे हो मैं भी कदे कही सी, औखे ने। कहंदे जमुना दा किनारा वेखिया, जमुना वेखी वगदी? मैं कह जी वेखी है जी। कहन लगे जो जमुना दे विच वड़ जाओगे पानी दा पता लग जाणा किन्ना कि, ये तां उह जाणे जिहने लिखी है, जदों उस पासे कदम पुट्टोगे वो आपे तुहाडे दिमाग विच बहेगा। जरा शुरू ते होवो प्यार नाल अरदास तां करो। ते फिर उन्होंने एक शब्द बख्शिश किया, वो तो नहीं दस सकते क्योंकि महापुरखां की कुंजी होंदी है, महापुरखां की कुंजी होंदी है। गैर गुरु महाराज सचे पातशाह जी की बख्शिश हुई। कलगी धर गुरु गोबिंद सिंह महाराज जमुना के किनारे ते बैठे हैं, जो बाणी उचारण कर लगे जमुना अपने जोबन ते आई, शां शां दी आवाज होने लगी। गरीब नवाज पातशाह सतगुरु गुरु गोबिंद सिंह महाराज ने वेखिया आसे पासे कौन, जो वेखिया जमुना छल्ला मार मार के आ रही है, उछल उछल के आ रही है। कलगी धर पातशाह कहन लगे जमुना जमुना। हां पिता जी, हां प्यारे गुरु गोबिंद सिंह महाराज। कलगी धर पातशाह बचपन मेरी भैन नाल तुसी गुजारिया गंगा, पहला आप जी ने दस्या पटना साहब, मेरी भैन दे आंगन विच रहे हो, गंगा दे किनारे च रहे हो, अज मेरे पास आ गए हो, जमुना दे कोल आ गए हो। सतगुरु गुरु नानक साहब महाराज ते गुरु गोबिंद सिंह महाराज, क्योंकि आदि ते अंत संपूर्ण है, इन्हां दा नदियां ते ही वासा होया, दरियावां नाल ही दोस्ती। जमुना छड़ी ते सतलुज दरिया ते पहुंच गए, सतलुज छड़िया ते गोदावरी दे कंडे आ गए हजूर साहब। जमुना, हां महाराज हुक्म करो पातशाह। कहन लगे भी असी ते निरंकार दी भगती करनी भाई, तू जवानी च तेरे अंदर बड़ा आत्मक बल है, तू ठाठा मार दी आवनी है, आवाज आउंदी है शान शान दी, साडी समाधि उखड़दी है, कृपा कर शांत हो जा। वेखण वाला नजारा इतिहास साहब जी का कहंदा, सिख धर्म कहंदा, पिछों जमुना आई जिथे ब्रिज है ना, उतों जमुना आवाज कर रही है। जदों ब्रिज क्रॉस करती है ते पौंटा साहब जी की हदूद विच आउंदी है, शांत हो जाता पानी। जाके वेखियो जिन्हां पटना पौंटा साहब के दर्शन नहीं किए, जाके वेखियो। दास ये गल्लां तां कह रहे भी अखां नाल वेख के नजारा कुछ होर पता लगे। पिछों छल्ला मार के आ रही है ते जदों ब्रिज क्रॉस कर जांदी अगे शांत हो जांदी, आवाज ही नहीं। गुरुद्वारा साहब तक टपदी है, फिर अपनी जल्लां तरंगां विच हो जांदी। आ जाओ इत्थे दे नजारे विच जुड़िए, शांत हो गई जमुना, महाराज तुसीं अपना आनंद लुट्टो। मैं ते सदीव काल तुहाडे डेरे ते शांत रहांगी, क्योंकि तुहानूं शांति बड़ी पसंद है। कौन कहता गुरु गोबिंद सिंह महाराज, दुनिया के लोगों ने साडे प्रचारकों ने सदा वास्ते गुरु गोबिंद सिंह महाराज को कृपाण हथ विच पकड़ा के लड़ाका ही विखाया, जंगा युद्धां वाला ही विखाया। ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਫੋਲੀਏ ਨਾ, ਸ਼ਾਂਤੀ ਸਭ ਨਾਲੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਕਿਸੇ 'ਚ ਨਹੀਂ ਹੋਈ। ਕਿਸ ਜਗ੍ਹਾ ਨਾਲ ਲੜਾਕਾਪਨ ਕੀਤਾ, ਸਾਹਿਬਜ਼ਾਦੇ ਕੁਰਬਾਨ ਹੋ ਰਹੇ ਨੇ, ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋ ਰਹੇ ਨੇ ਤੇ ਸ਼ਾਂਤ ਚਿੱਤ ਵੇਖਦੇ ਪਏ ਨੇ। ਪਿਤਾ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਤੇ ਸ਼ਾਂਤ ਚਿੱਤ ਵੇਖ ਰਹੇ ਨੇ। ਮਾਤਾ ਧਰਮ ਹਿੱਤ ਕੁਰਬਾਨ ਹੋ ਗਈ ਏ, ਸ਼ਾਂਤ ਚਿੱਤ ਵੇਖਦੇ ਪਏ ਨੇ। ਸਰਸਾ ਦੇ ਕਿਨਾਰੇ ਦੇ ਅੰਦਰ ਕੀਮਤੀ ਸਮਾਨ ਰੁੜ ਗਿਆ, ਫਿਰ ਵੀ ਸ਼ਾਂਤ ਚਿੱਤ ਵੇਖ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਪਏ ਨੇ। ਸ਼ਸਤਰ ਚੁੱਕਿਆ, ਜੇ ਚੁੱਕਿਆ ਤਾਂ ਜ਼ੁਲਮ ਦੇ ਖਿਲਾਫ ਚੁੱਕਿਆ, ਜ਼ੁਲਮ ਦੇ ਖਿਲਾਫ ਚੁੱਕਿਆ ਤੇ ਚੁੱਕਣਾ ਸਾਨੂੰ ਦੱਸ ਦਿੱਤਾ ਕਿਵੇਂ ਚੁੱਕਣਾ ਆਪਣੇ ਹੱਕ ਲਈ। ਆਓ, ਜਮੁਨਾ ਦੇ ਕਿਨਾਰੇ ਦੇ ਉੱਤੇ ਕਵੀ ਹਾਜ਼ਰ ਹੋ ਗਏ। ਭੈਣ ਜੀ ਧਿਆਨ ਦਿਓ, ਜੇ ਤੁਸੀਂ ਖਾਸ ਸਵੇਰੇ ਵੀ ਕਿਹਾ ਸੀ ਮੈਂ ਲੱਭਣਾ ਤੇ ਹੁਣ ਵੀ ਲੱਭ ਲਿਓ ਜਾ ਕੇ। ਭੈਣ ਸੁਰਿੰਦਰ ਕੌਰ ਜੀ, ਇਹ ਕਹਿੰਦੇ ਵੀ ਆਪ ਜੀ ਨੇ ਨਵੀਆਂ ਗੱਲਾਂ ਦੱਸੀਆਂ ਨੇ ਤੇ ਮੈਨੂੰ ਬੜੀ ਰੁਚੀ, ਮੈਂ ਇਤਿਹਾਸ ਫੋਲਦੀ ਹਾਂ। ਮੈਂ ਕਿਹਾ ਜੀ ਫਰੋਲੋ, ਪੁੱਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਮਾਤਾ ਸਾਹਿਬ ਕੌਰ ਜੀ ਦੀ ਬੱਚੀ ਹੋ ਤੇ ਤੁਹਾਨੂੰ ਆਪਣੇ ਵਿਰਸੇ ਨੂੰ ਫਰੋਲਣਾ ਬੜਾ ਜ਼ਰੂਰੀ ਹੈ, ਸਾਰਿਆਂ ਨੂੰ ਫਰੋਲਣਾ ਬੜਾ ਜ਼ਰੂਰੀ ਬਾਈ। 52 ਕਵੀ ਮੌਜੂਦ ਹਨ, ਇਹਨਾਂ ਵਿੱਚ ਇੱਕ ਸਭ ਨਾਲੋਂ ਵੱਡਾ ਕਵੀ ਹੈ ਜਿਸ ਦਾ ਨਾਮ ਹੈ ਚੰਦਨ। ਸੁਣਿਆ ਹੋਏਗਾ, ਜਿਹਦਾ ਮਾਨ ਤੋੜਿਆ ਚੰਦਨ ਕਵੀ, ਬੜਾ ਵੱਡਾ ਕਵੀ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਆ ਕੇ ਕਹਿਣ ਲੱਗਾ, ਪਾਤਸ਼ਾਹ ਮੇਰੇ ਜਿਹਾ ਆਪ ਜੇ ਦਰਬਾਰ ਦੇ ਵਿੱਚ ਕੋਈ ਕਵੀ ਨਹੀਂ, ਕੋਈ ਕਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਵਾਕਿਆ ਬਾਈ ਕੋਈ ਨਹੀਂ, ਚੰਦਨ ਜੀ ਕੋਈ ਨਹੀਂ ਤੁਹਾਡੇ ਵਰਗਾ ਕਵੀ। ਫਿਰ ਆਇਆ ਚੱਕਰ ਕੱਢ ਕੇ ਕਹਿਣ ਲੱਗਾ, ਮਹਾਰਾਜ ਮੈਂ ਤੇ ਐਡਾ ਵੱਡਾ ਕਵੀ, ਆ ਜਿਹੜੇ ਦੂਜੇ ਬੈਠੇ ਨੇ ਇਹ ਤੇ ਬਹੁਤ ਛੋਟੇ ਛੋਟੇ ਕਵੀ ਨੇ, ਮੈਂ ਤੁਹਾਡੇ ਦਰਬਾਰ ਦਾ ਪਹਿਲਾ ਰਤਨ ਆ। 9 ਰਤਨ ਤੁਹਾਡੇ ਦਰਬਾਰ ਦੇ ਹੋਣਗੇ, ਭਾਈ ਨੰਦ ਲਾਲ ਹੋਏਗਾ, ਭਾਈ ਘਨੱਈਆ ਜੀ ਵੀ ਹੋਏਗਾ, ਪਰ ਮੈਂ ਪਹਿਲਾ ਰਤਨ ਹਾਂ। ਗਰੀਬ ਨਵਾਜ ਕਹਿੰਦੇ, ਬਿਲਕੁਲ ਠੀਕ ਹੈ। ਕਹਿਣ ਲੱਗੇ, ਮਹਾਰਾਜ ਇੱਕ ਮੈਂ ਕਵਿਤਾ ਲਿਖੀ ਏ, ਜੇ ਤੁਹਾਡੇ ਸਿੱਖਾਂ ਵਿੱਚੋਂ, ਤੁਹਾਡੇ ਸਿੱਖਾਂ ਵਿੱਚੋਂ ਕੋਈ ਪੜ੍ਹ ਸਕੇ ਤੇ ਇਸ ਦੇ ਅਰਥ ਕਰ ਸਕੇ ਉਹ ਮੇਰੀ ਕਵਿਤਾ ਦੇ, ਤੇ ਮੈਂ ਮੰਨ ਜਾਂਗਾ। ਤੁਹਾਡੇ ਦਰਬਾਰ 'ਚ ਬੜੇ ਬੜੇ ਪੜਾਕੂ ਨੇ, ਬੜੇ ਬੜੇ ਆਲਮ ਫਾਜ਼ਲ ਨੇ, ਡਿਗਰੀਆਂ ਹਾਸਲ ਕੀਤੀਆਂ ਨੇ, ਉਹ ਸਮੇਂ ਦੇ ਕੁਆਲੀਫਾਈਡ ਇਨਸਾਨ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸੁਣਾ ਕਵਿਤਾ ਤੇਰੀ ਕੀ ਹੈ, ਲਿਖ ਕੇ ਲਿਆ ਦਿੱਤੀ। ਕਵਿਤਾ ਸੁਣਿਓ, ਕਵਿਤਾ ਦੇ ਮੁੱਖ ਬੰਦ ਸੁਣਿਓ। ਇਹਨੇ ਕਵਿਤਾ ਲਿਖੀ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਵਿਤਾ ਪੜ੍ਹੀ, ਕਹਿਣ ਲੱਗੇ ਚੰਦਨ ਜੀ ਕਵੀ ਕਵਿਤਾ ਜਿਹੜੀ ਹੈ ਨਾ ਤੁਹਾਡੀ ਬੜੀ ਗਹਿਰੀ, ਬੜੀ ਗਹਿਰੀ ਆਪ ਜੀ ਨੇ ਕਵਿਤਾ ਲਿਖੀ ਏ, ਇਹ ਤੇ ਮੈਨੂੰ ਵੀ ਸਮਝ ਨਹੀਂ ਆ ਰਹੀ। ਹੱਸ ਪਿਆ ਤਾੜੀ ਮਾਰ ਕੇ, ਕਹਿਣ ਲੱਗਾ ਪਾਤਸ਼ਾਹ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੀ ਰਮਜ ਆਪ ਕਿੱਥੇ ਸਮਝ ਸਕਦੇ ਹੋ, ਤੁਹਾਡੇ ਸਿੱਖ ਕੀ ਸਮਝ ਸਕਣਗੇ ਤੇ ਅਨਪੜ੍ਹ ਨੇ। ਤੇ ਸਾਹਮਣੇ ਧੰਨਾ ਸਿੰਘ ਘਾਹ ਖੋਤਰਦਾ ਪਿਆ, ਘਾਹੀ ਧੰਨਾ ਸਿੰਘ ਘਾਹੀ ਇਸ ਦਾ ਨਾਮ ਹੈ, ਘਾਹ ਖੋਤਰਦਾ ਪਿਆ। ਗਰੀਬ ਨਵਾਜ ਹਜ਼ੂਰ ਨੇ ਆਵਾਜ਼ ਮਾਰੀ, ਧੰਨਾ ਸਿੰਘ ਜੀ ਇੱਧਰ ਆਓ। ਹਾਂਜੀ ਪਾਤਸ਼ਾਹ, ਕਹਿਣ ਲੱਗੇ ਵੀ ਇਹ ਕਵਿਤਾ ਹੈ ਤੇਰੇ ਸਮਝ ਆਉਂਦੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਹੋਣ ਤੇ ਸਿੱਖ ਦਾ ਦਸਮ ਦੁਆਰਾ ਨਾ ਖੁੱਲ ਜੇ ਪਾਤਸ਼ਾਹ ਹੱਥ ਕਰਨ ਤੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਵਿਤਾ ਨਜ਼ਰ ਆਈ ਹੈ? ਪਾਤਸ਼ਾਹ ਨਜ਼ਰ ਆ ਗਈ ਹੈ। ਕਹਿਣ ਲੱਗੇ ਇਸ ਦੇ ਅਰਥ ਕਰ ਸਕੇਗਾ? ਗਰੀਬ ਨੂੰ ਅੱਜ ਕਿਰਪਾ ਤੁਹਾਡੀ ਹੋਵੇ ਤੇ ਜ਼ਰੂਰ ਕਰਾਂਗਾ। ਚੰਦਨ ਪਿੱਟ ਉੱਠਿਆ, ਕਹਿਣ ਲੱਗਾ ਤੇ ਘਾਹ ਖੋਤਰਨ ਵਾਲਾ, ਘੋੜਿਆਂ ਨੂੰ ਘਾਹ ਪਾਉਣ ਵਾਲਾ, ਘੋੜਿਆਂ ਨੂੰ ਨਹਾਉਣ ਵਾਲਾ, ਇਹ ਕੀ ਕਵਿਤਾ ਦੇ ਅਰਥ ਕਰੇਗਾ? ਤੇ ਗਰੀਬ ਨਵਾਜ ਕਹਿੰਦੇ, ਨਹੀਂ ਇਹੀ ਕਰੇਗਾ, ਤੇਰੀ ਕਵਿਤਾ ਦੇ ਅਰਥ ਇਹੀ ਕਰੇਗਾ। ਕਵਿਤਾ ਕੀ ਸੀ ਪਤਾ? ਸਤਨਾਵ ਤੀਏ ਸਤਨਾਵ ਕੀਏ, ਸਤਨਾਵ ਪੀਆ ਕੇ ਦਾਇਕ ਪਾਏ, ਸਤਨਾਮ ਰਚੇ ਸਤਨਾਮ ਫਟੇ, ਸਤਨਾਮ ਪਾਇਦ ਕੇ ਪਾਇਤ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਸ਼ਰ ਲਾਏ। ਨਵਸਾਤ ਕੀ ਏ, ਕੀ ਹੈ ਇਹ? ਤੇ ਧੰਨਾ ਸਿੰਘ ਕਹਿਣ ਲੱਗਾ, ਕਹਿੰਦਾ ਚੰਦਨ ਜੀ ਤੁਸੀਂ ਇਹ ਲਿਖਿਆ ਨਵ ਸਾਤ ਨੌ ਤੇ ਸੱਤ ਸੋਲਾਂ, ਨਵ ਸਾਤ ਤੀਏ, ਸੋਲਾਂ ਸਾਲ ਦੀ ਨੌਜਵਾਨ ਲੜਕੀ ਨੇ ਸੋਲਾਂ ਪ੍ਰਕਾਰ ਦੇ ਸ਼ਿੰਗਾਰ ਕੀਤੇ। ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਆ ਕੇ ਦਾਇਕ ਪਾਏ। ਕਹਿਣ ਲੱਗੇ ਸ਼ਿੰਗਾਰ ਹਾਰ ਸ਼ਿੰਗਾਰ ਦੇ ਵਿੱਚ ਰਚੀ ਗਈ। ਸੋਲਾਂ ਸਾਲ ਦੀ ਲੜਕੀ, ਇਹ ਕਵੀਆਂ ਦੀ ਬਨਾਵਟ ਹੁੰਦੀ ਹੈ। ਅੱਜ ਵੀ ਕਵਿਤਾ ਵੇਖੋਗੇ ਨਾ, ਜਾਂ ਚੰਦਰਮਾ ਤੇ ਲਿਖੀ ਹੋਵੇਗੀ, ਜਾਂ ਲੜਕੀ ਨੌਜਵਾਨ ਜੋਬਨ ਤੇ ਲਿਖੀ ਹੋਵੇਗੀ। ਨੌਜਵਾਨ ਲੜਕੀ ਨੇ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ। ਪਤੀ ਆਇਆ, ਪਤੀ ਦੇ ਨਾਲ ਪਿਆਰ ਦੇ ਵਿੱਚ ਚੌਸਠ ਕੀ ਬਾੜੀ ਸਿੱਟੀ, ਸਤਰੰਜ ਖੇਡਣ ਲੱਗ ਪਈ। ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਆ ਕੇ ਦਾਇਕ ਪਾਏ। ਨਵਸਾਤ ਰਚੇ, ਨਵਸਾਤ ਵਧੇ, ਨਵਸਾਤ ਪੀਆ ਨੇ ਦਾਇਕ ਖਾਏ। ਸੋਲਾਂ ਸੋਲਾਂ ਦੀਆਂ ਗੀਟੀਆਂ ਆਉਣ ਲੱਗ ਪਈਆਂ, ਖੇਡਣ ਲੱਗ ਪਏ ਸਤਰੰਜ ਦਾ ਪਹਿਲੂ, ਚੌਂਠਸ ਕੀ ਬਾਜੀ ਖੇਲਣ ਲੱਗ ਪਏ। ਸੋਲਾਂ ਇੱਧਰ, ਸੋਲਾਂ ਇੱਧਰ, ਸੋਲਾਂ ਇੱਧਰ, ਸੋਲਾਂ ਇੱਧਰ, ਚੌਂਠ ਸੋਲੋ ਚੌਂਕਾ ਚੌਂਠ, ਬੱਤੀ ਉਧਰ ਤੇ ਬੱਤੀ ਇੱਧਰ। ਜੀਤ ਕਲਾ ਨਵਸਾਤਨ ਕੀ, ਪਤੀ ਤੇ ਪਤਨੀ ਇਹ ਚੌਂਸਠ ਕੀ ਬਾਣੀ ਜਿਹਨੂੰ ਸਤਰੰਜ ਕਹਿੰਦੇ ਆ, ਇਹ ਖੇਡਣ ਲੱਗ ਪਏ। ਸੋਲਾਂ ਸਾਲ ਦੀ ਲੜਕੀ ਨੇ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ। ਵਿਆਹ ਹੋ ਗਿਆ, ਪਤੀ ਆਇਆ, ਪਿਆਰ ਦੇ ਵਿੱਚ ਬੈਠੇ, ਕਹਿਣ ਲੱਗੇ ਸਤਰੰਜ ਖੇਡੀਏ। ਕਹਿੰਦੇ ਖੇਡੋ, ਖੇਲਣ ਲੱਗ ਪਏ ਸਤਰੰਜ। ਨਵਸਾਤ ਪੀਆ ਨੇ ਦਾਇਕ ਪਾਏ, ਤੇ ਪਤੀ ਨੇ ਨਾ ਉਹ ਜਿਹੜੇ ਸੀ ਨਾ ਸੋਲਾਂ ਉਹਦੇ ਮਾਰ ਲਏ, ਸੋਲਾਂ ਖਾਨੇ ਚਿੱਤ ਕਰ ਲਏ। ਜਦੋਂ ਸੋਲਾਂ ਖਾਨੇ ਚਿੱਤ ਕੀਤੇ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁੱਖ ਅੰਚਰ ਚਾਏ, ਉਹਨੇ ਚੌਂਠਸ ਦੀ ਬਾਜੀ ਜਿੱਤ ਲਈ ਪਤੀ ਨੇ। ਤੇ ਕਹਿੰਦੇ ਮਾਣੋ ਮੇਘ ਕੇ ਮੰਡਲ ਮੈਂ, ਬੈਠੀ ਤਾਂ ਬਰਾਬਰੀ ਤੇ, ਜਦੋਂ ਹਾਰ ਗਈ ਕਹਿੰਦੇ ਵੀ ਇਉਂ ਘੁੰਡ ਦੇ ਵਿੱਚ ਮੂੰਹ ਛਪਾਇਆ। ਮਾਣੋ ਮੇਘ ਕੇ ਮੰਡਲ ਮੈਂ, ਕਵੀ ਚੰਦਨ ਚੰਦ ਕਲੇਸਰ ਲਾਏ, ਜਿਵੇਂ ਬੱਦਲ ਆ ਜਾਏ ਤੇ ਬੱਦਲ ਵਿੱਚ ਚੰਦਰਮਾ ਮੂੰਹ ਛਪਾ ਲਵੇ। ਕਹਿੰਦੇ ਲੜਕੀ ਨੇ ਇਉਂ ਮੂੰਹ ਨੀਵਾਂ ਕਰ ਲਿਆ। ਚੰਦਨ ਜੀ ਇਹ ਗੱਲ ਠੀਕ ਹੈ, ਅਰਥ ਠੀਕ ਕਰ ਰਿਹਾ ਧੰਨਾ ਸਿੰਘ? ਹਾਂਜੀ ਠੀਕ ਕਰ ਰਿਹਾ, ਠੀਕ ਕੀਤੇ ਨੇ। ਬੜਾ ਉਹ ਨੀਮਾ ਝੋਣਾ ਜਿਹਾ ਹੋ ਗਿਆ, ਤੇ ਜਦੋਂ ਜਾਣ ਲੱਗਾ ਨਾ ਧੰਨਾ ਸਿੰਘ ਨੇ ਬਾਂਹ ਫੜ ਲਈ, ਖੈਰ ਜਾ ਸਵਾਲ ਪਾ ਕੇ ਜਾਣਾ, ਸਵਾਲ ਹੁਣ ਕੱਢ ਕੇ ਵੀ ਜਾਈ। ਧੰਨਾ ਸਿੰਘ ਕਹਿੰਦਾ ਵੀ ਮੈਂ ਇੱਕ ਕਵਿਤਾ ਲਿਖੀ ਹੈ, ਮੇਰੀ ਕਵਿਤਾ ਦੇ ਅਰਥ ਕਰ ਦੇ, ਤੂੰ ਤੇ ਬੜਾ ਵਿਦਵਾਨ। ਕਹਿ ਲੱਗੀ ਜੀ ਕਿਉਂ ਨੀ, ਹੁਣ ਧੰਨਾ ਸਿੰਘ ਦੀ ਕਵਿਤਾ ਕੀ ਹੈ? ਮੀਨ ਮਰੇ ਜਲ ਕੇ ਪਰਸੈ, ਕਬੂ ਨਾ ਮਰੇ ਤਨ ਆਗ ਪੈ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੈ ਆਏ। ਤ੍ਰਿਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਧਾਏ। ਗੂਜ ਕੀ ਬਾਤ ਕਹੀ ਕਵਿ ਚੰਦਨ, ਜੀਤ ਸਕੇ ਨਾ ਬਿਨਾ ਚਿੱਤ ਲਾਏ। ਪੜੀ ਤਾਂ ਉਹਨੇ ਕਵਿਤਾ, ਮੀਨ ਮਰੇ ਜਲ ਕੇ ਪਰਸੇ, ਮੱਛੀ ਜਲ ਦੇ ਪਰਸਨ ਦੇ ਨਾਲ ਹੀ ਮਰ ਜਾਂਦੀ ਹੈ, ਕਿਵੇਂ ਹੋ ਗਿਆ, ਕਮਾਲ ਹੋ ਗਈ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ। ਅੱਗ ਦੇ ਵਿੱਚ ਸਿੱਟੀਏ ਤੇ ਮੱਛੀ ਬਚ ਜਾਵੇ, ਪਾਣੀ ਵਿੱਚ ਸਿੱਟੀਏ ਤੇ ਮਰ ਜਾਵੇ। ਬੜਾ ਵਿਚਾਰ, ਬੜਾ ਮੱਥਾ ਉਹਨੇ ਛਣਕਾਇਆ, ਪਰ ਗੱਲ ਨਾ ਬਣੇ। ਹਾਥੀ ਮਰੇ ਮਦ ਕੇ ਪਰਸੇ, ਹਾਥੀ ਨੂੰ ਸ਼ਰਾਬ ਪਿਆਓ ਤੇ ਮਰ ਜਾਵੇ, ਤਾਪ ਚੜੇ ਹਾਥੀ ਨੂੰ ਤੇ ਮਰੇ ਹੀ ਨਾ। ਤੀਆ ਮਰੇ ਪੀਆ ਕੇ ਪਰਸੇ, ਪਤੀ ਪਤਨੀ ਦੇ ਨਾਲ ਮਿਲਾਪ ਕਰੇ ਤੇ ਮੌਤ ਹੋ ਜਾਵੇ, ਜੇ ਪਰਦੇਸ ਚਲੇ ਜਾਵੇ ਤਾਂ ਉਹਨੂੰ ਪਰਵਾਹ ਹੀ ਨਾ ਹੋਵੇ। ਕਮਾਲ ਦੀ ਗੱਲ, ਬੜਾ ਮੱਥਾ ਮਾਰਿਆ, ਖੈਰ ਆਖਿਰਕਾਰ ਕੁਝ ਪੱਲੇ ਨਾ ਪਿਆ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਕਹਿਣ ਲੱਗਾ, ਮਹਾਰਾਜ ਇਹ ਕਵਿਤਾ ਦਾ ਮੈਨੂੰ ਨੀ ਪਤਾ ਲੱਗ ਰਿਹਾ ਕੀ ਹੈ, ਮੈਨੂੰ ਨੀ ਪਤਾ ਲੱਗ ਰਿਹਾ ਕੀ ਹੈ। ਧੰਨਾ ਸਿੰਘ ਨੂੰ ਕਹੋ ਜਿਹਨੇ ਲਿਖੀ ਹੈ, ਮੈਨੂੰ ਨੀ ਪਤਾ ਇਹ ਕੁੰਡੀ ਕੀ ਹੈ, ਕਿਉਂ ਲਿਖੀ ਹੈ, ਕਿਵੇਂ ਲਿਖੀ ਹੈ, ਮੈਨੂੰ ਤੇ ਉਲਝਾ ਕੇ ਰੱਖ ਦਿੱਤਾ। ਗਰੀਬ ਨਵਾਜ ਕਹਿੰਦੇ, ਧੰਨਾ ਸਿੰਘ ਜੀ ਦੱਸੋ ਪਾਤਸ਼ਾਹ ਇਹਨੂੰ ਇੱਕ ਵਾਰ ਹੋਰ ਸੁਣਾ ਦਿਆਂ, ਫਿਰ ਇਹ ਨਾ ਕਵੇ ਮੇਰਾ ਸ਼ੰਕਾ ਰਹਿ ਗਿਆ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੈ ਆਏ। ਤ੍ਰਿਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਧਾਏ। गूज की बात कही कवि चंदन विचार सके ना बिना चित लाए। गरीब नवाज सचे पातशाह दीवान विच कह लगे भी दसो भाई हुण चंदन जी दसो जरा पहला ते इहदे चरणां ते मत्था टेको भी तुसीं हारे। महाराज मैं हारिया चरणां ते मत्था टेकिया। भाई धन्ना सिंह जी दसो तुसीं ते बड़े सरमौर कवि निकले हो ਇਹ ਦੱਸੋ ਵੀ ਇਹ ਕਿਵੇਂ ਹੋ ਸਕਦਾ। ਤਾਂ ਧੰਨਾ ਸਿੰਘ ਕਹਿਣ ਲੱਗਾ ਬਸ ਇੱਕੋ ਜਗ੍ਹਾ ਤੇ ਘੁੰਡੀ ਹੁੰਦੀ ਹੈ, ਜੇ ਗੁਰੂ ਦੀ ਬਖਸ਼ਿਸ਼ ਹੋ ਜਾਏ ਤਾਂ ਘੁੰਡੀ ਸਮਝ ਆ ਜਾਂਦੀ ਹੈ, ਜੇ ਨਾ ਸਮਝ ਆਵੇ ਘੁੰਡੀ ਸਾਰੀ ਉਮਰ ਗੁਜਲ ਗਾਹੀ ਵਿੱਚ ਪਏ ਰਹਿੰਦੇ ਹਾਂ। ਇਸ ਪੰਕਤੀ ਨੂੰ ਧਿਆਨ ਨਾਲ ਸੁਣਿਓ ਤੇ ਤੁਸੀਂ ਵੀ ਵੇਖੋ ਵਿਸ਼ਰਾਮ ਕਿੱਥੇ ਆਏਗਾ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ। ਮੀਨ ਮਰੇ ਜਲ ਕੇ ਪਰਸੇ ਵਿਸ਼ਰਾਮ, ਕਬੂ ਨਾ ਮਰੇ ਤਨ ਆਗ ਪੈ ਪਾਏ। ਪਤਾ ਲੱਗਿਆ ਕੁਛ ਨਹੀਂ ਲੱਗਿਆ। ਧੰਨਾ ਸਿੰਘ ਜੀ ਤੁਸੀਂ ਦੱਸ ਦਿਓ ਤੇ ਧੰਨਾ ਸਿੰਘ ਕਹਿਣ ਲੱਗਾ ਮਹਾਰਾਜ ਅਸਲ ਚ ਗੱਲ ਤਾਂ ਇਉਂ ਹੀ ਹੈ, ਵਿਸ਼ਰਾਮ ਗਲਤ ਜਗ੍ਹਾ ਤੇ ਦਿੱਤਾ ਜਾ ਰਿਹਾ, ਅਰਥ ਆਪੇ ਤਬਦੀਲ ਹੋ ਗਿਆ। ਕਹਿਣ ਲੱਗੇ ਵਿਸ਼ਰਾਮ ਕਿਹੜੀ ਜਗ੍ਹਾ ਤੇ? ਕਹਿੰਦੇ ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਕਬੂ ਨਾ ਤੇ ਵਿਸ਼ਰਾਮ ਹੈ, ਇਹ ਵਿਸ਼ਰਾਮ ਦੇ ਰਿਹਾ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੇ ਪਾਏ। ਵਿਸ਼ਰਾਮ ਇੱਥੇ ਦੇਣਾ ਸੀ, ਮੀਨ ਮਰੇ ਜਲ ਕੇ ਪਰਸੇ ਕਬੂ ਨਾ, ਕਦੇ ਨੀ ਮਰਦੀ ਜਲ ਦੇ ਪਰਸਨ ਨਾਲ, ਮਰੇ ਤਨ ਆਗ ਪੇ ਪਾਏ। ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੇ ਆਏ। ਤ੍ਰਿਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ ਸਧਾਏ। ਗੂਜ ਕੀ ਬਾਤ ਕਹੀ ਕਵੀ ਚੰਦਨ ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਵਿਚਾਰ ਤੋਂ ਬਗੈਰ, ਸੋਝੀ ਤੋਂ ਬਗੈਰ ਪੜ੍ਹ ਰਿਹਾ ਸੀ। ਅਸਲ ਤੇ ਗੱਲ ਇਹ ਸੀ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸ ਦਿੱਤਾ ਸੀ ਬਈ ਜਿਹੜੇ ਸਾਡੇ ਗਰੀਬ ਸਿੱਖਾਂ ਨੂੰ ਅਨਪੜ੍ਹ ਕਹਿੰਦਾ ਉਹਨਾਂ ਵਿੱਚ ਤਾਂ ਬੜਾ ਗਿਆਨ ਹੈ, ਉਹਨਾਂ ਵਿੱਚ ਬੜਾ ਗਿਆਨ ਹੈ। ਤੇ ਗਿਆਨ ਕਦੋਂ ਆਇਆ? ਜਦੋਂ ਗੁਰੂ ਕੀ ਸੇਵਾ ਦੇ ਵਿੱਚ ਲੱਗੇ, ਗਿਆਨ ਉਦੋਂ ਖੁੱਲਿਆ, ਮਾਰਗ ਉਦੋਂ ਖੁੱਲਿਆ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਰ ਪਲ, ਹਰ ਸਿੱਖ ਦੇ ਉੱਪਰ ਸਾਡਾ ਹਰ ਕਰਮ ਗੁਰੂ ਵਾਲਾ ਹੈ। ਕਿਰਪਾ ਕਰੇ ਪਾਤਸ਼ਾਹ ਗਰੀਬ ਨਵਾਜ ਗੁਰ ਕਲਗੀਧਰ ਦਸ਼ਮੇਸ਼ ਪਿਤਾ, ਸਾਡਾ ਜੀਵਨ ਉਹਨਾਂ ਵਾਲਾ ਹੋ ਜਾਏ, ਅਸੀਂ ਗੁਰੂਆਂ ਨੂੰ ਮੰਨ ਲਈਏ, ਪੂਜ ਲਈਏ ਗੁਰੂਆਂ ਨੂੰ, ਗੁਰੂਆਂ ਕੀ ਇੱਕ ਇੱਕ ਬਾਤ ਨੂੰ ਹਿਰਦੇ ਵਿੱਚ ਵਸਾ ਲਈਏ, ਤਾਂ ਕਿ ਸਾਡੇ ਜੀਵਨ ਦੇ ਅੰਦਰ ਅੰਧੇਰੇ ਦਾ ਮਾਰਗ ਚਾਨਣ ਦੇ ਮਾਰਗ ਵਿੱਚ ਤਬਦੀਲ ਹੋ ਜਾਏ। ਆਓ, ਬੜਾ ਸਮਾਂ ਹੋ ਗਿਆ, ਜ਼ਿਆਦਾ ਵਧੀਕ ਹੋ ਗਿਆ, ਸਮਾਪਤੀ ਕਰੀਏ। ਮੈਂ ਆਪ ਜੀ ਸਮੂਹ ਮਾਈ ਭਾਈ ਸਾਧ ਸੰਗਤ ਗੁਰਮੁਖ ਪਿਆਰੇ ਸਰਦਾਰ ਸਾਹਿਬ ਸਰਦਾਰ ਕਰਨੈਲ ਸਿੰਘ ਜੀ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਸਮੂਹ ਮਾਈ ਭਾਈ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ। ਪਹਿਲਾਂ ਧੰਨਵਾਦ ਦੀ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦੇ, ਗੁਰੂ ਕੇ ਕੀਰਤਨੀਏ, ਜਿਨ੍ਹਾਂ ਨੇ ਮੇਲ ਕਰਾਇਆ, ਮਿਲਾਪ ਕਰਾਇਆ। ਤੇ ਜਦੋਂ ਮੇਲ ਹੋਇਆ ਨਾ, ਪਰਖ ਵਿੱਚ ਬਿਲਕੁਲ ਸੱਚੇ ਸੁੱਚੇ ਗੁਰਸਿੱਖ ਨਿਕਲੇ। ਪਰਖ ਇਹਨਾਂ ਦੀ ਵੀ ਮਾੜੀ ਨਹੀਂ ਹੈ, ਪਰਖ ਚੜ੍ਹਦੀ ਕਲਾ ਵਾਲੀ, ਪਰਖ ਬੜੀ ਮਹਾਨ। ਤੇ ਅਸੀਂ ਇਹੋ ਜਿਹੇ ਸਿੱਖਾਂ ਦੇ ਨਾਲ ਮਿਲਾਪ ਕਰਕੇ ਬੜੇ ਰਾਜੀ ਹੁੰਦੇ ਹਾਂ। ਅੱਜ ਤਿਹਨਾਂ ਦੀ ਬੱਚੀ ਦਾ 21ਵਾਂ ਜਨਮ ਦਿਨ ਹੈ ਤੇ 21ਵੀਂ ਜਿਹੜੀ ਅਵਸਥਾ ਹੁੰਦੀ ਹੈ ਨਾ, ਇਹ ਮਹਾਨ ਚੜ੍ਹੀਏ ਹੋਏ 21, ਇੱਕ ਮਿੱਕ ਹੋ ਜਾਣਾ। ਆਪਾਂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਨੀ ਹੈ, ਜਿਸ ਨੂੰ ਏਕ ਜੋਤ ਕਿਹਾ, ਏਕ ਜੋਤ ਨਾਮ ਰੱਖਿਆ, ਏਕ ਜੋਤ ਤੇ ਉਸਦਾ ਪ੍ਰਕਾਸ਼ ਵੀ ਇੱਕੋ ਹੀ ਹੋਵੇ। ਏਕ ਜੋਤ ਜੀ ਜਿੱਥੇ ਹੋਵੋ, ਧਿਆਨ ਨਾਲ ਆਪਣੇ ਨਾਮ ਦੀ ਡੈਫੀਨੇਸ਼ਨ ਸੁਣਿਓ। ਏਕ ਜੋਤ ਦਾ ਮਤਲਬ ਹੈ ਇੱਕੋ ਜਿਹਾ ਪ੍ਰਕਾਸ਼, ਚਾਰ ਚੁਫੇਰੇ ਇੱਕੋ ਜਿਹਾ ਪ੍ਰਕਾਸ਼, ਪ੍ਰਕਾਸ਼ ਡਾਵਾਂ ਡੋਲ ਨਾ ਹੋਵੇ, ਪ੍ਰਕਾਸ਼ ਦੁਤਾਰਾ ਨਾ ਹੋਵੇ। ਤੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਇਹੋ ਜਿਹੀਆਂ ਦਾਤਾਂ ਮੰਗਿਓ ਕਿ ਮਨ ਨੀਵਾਂ ਮਤ ਉੱਚੀ ਬਖਸ਼ਿਸ਼ ਕਰੋ। ਮਹਾਰਾਜ ਗਿਆਨ ਐਸਾ ਬਖਸ਼ਿਸ਼ ਕਰੋ, ਤੁਹਾਡੇ ਗਿਆਨ ਨੂੰ ਪਾ ਕੇ ਸੰਸਾਰ ਦੇ ਹਰ ਮਾਰਗ ਦੇ ਅੰਦਰ, ਹਰ ਵਿਕਾਸ ਦੇ ਅੰਦਰ, ਹਰ ਮਹਿਕਮੇ ਦੇ ਅੰਦਰ ਪਹਿਲੂ ਰਹੀਏ ਤੇ ਗੁਰਸਿੱਖੀ ਅਪਣਾਈ ਰੱਖੀਏ। ਜਿੱਥੇ ਤੁਹਾਡੇ ਕਕਾਰ, ਜਿੱਥੇ ਤੁਹਾਡਾ ਨਾਮ ਹੋਏਗਾ, ਉੱਥੇ ਪਹਿਲਾਂ ਤੁਸੀਂ ਹੋ, ਬਾਅਦ ਵਿੱਚ ਸੰਸਾਰ ਦੀਆਂ ਡਿਗਰੀਆਂ। ਅੱਜ ਕੱਲ੍ਹ ਇਹ ਜਦੋਜਹਿਦ ਹੋ ਰਹੀ ਹੈ, ਪਰ ਗੁਰਸਿੱਖ ਜਿੱਤ ਰਹੇ ਨੇ, ਕਿਉਂਕਿ ਗੁਰੂ ਦਾ ਸਾਥ ਅੰਗ ਸੰਗ ਹੁੰਦਾ। ਗਰੀਬ ਨੂੰ ਅੱਜ ਮਿਹਰਾਂ ਕਰਨ, ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਰਬੱਤ ਮਾਈ ਭਾਈ ਸਾਧ ਸੰਗਤ ਵੱਲੋਂ ਤੇ ਪ੍ਰਬੰਧਕ ਸਾਹਿਬਾਨਾਂ ਗੁਰਦੁਆਰਾ ਸਾਹਿਬ ਵੱਲੋਂ, ਸਤਿਗੁਰੂ ਵੱਲੋਂ ਲੱਖ ਲੱਖ ਮੁਬਾਰਕਬਾਦ। ਆਓ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕੋਟਾਨ ਕੋਟ ਵਾਰ ਆਪ ਸਮੂਹ ਮਾਈ ਭਾਈ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਹਾਂ। ਹਫ਼ਤਾ ਭਰ ਕੀਰਤਨ ਕਰਦੇ ਹਾਂ, ਅਨੇਕ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਵਿਚਾਰ ਬੜੇ ਲੰਬੇ ਨੇ, ਇਤਿਹਾਸ ਬੜਾ ਲੰਬਾ ਹੈ, ਪਾਤਸ਼ਾਹ ਜੀ ਦੀ ਬਾਣੀ ਬੜੀ ਅਗਾਧ ਬੋਧ ਹੈ, ਇਹ ਤੇ ਵਿਚਾਰ ਇੱਕ ਵਾਰੀ ਖੁੱਲ੍ਹ ਜਾਏ ਤਾਂ ਬੜਾ ਲੰਮਾ ਚੱਲ ਪੈਂਦਾ। ਖਿਮਾ ਕਰਿਓ, ਮੈਂ ਟਾਈਮ ਤੋਂ ਆਪਣੇ ਤੋਂ ਬਹੁਤ ਵਧੀਕ ਅੱਗੇ ਲੰਘ ਗਿਆ, ਪਰ ਅੱਜ ਦਾ ਦਿਨ ਮੈਂ ਆਪ ਜੀ ਪਾਸੋਂ ਉਚੇਚੇ ਤੌਰ 'ਤੇ ਮੰਗਿਆ, ਕਿਉਂਕਿ ਦਾਸਾਂ ਦੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਿਓ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਸਮੂਹ ਗੁਰਸਿੱਖ ਸਾਹਿਬਾਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਕਾਕਾ ਹਰੀ ਸਿੰਘ ਜੀ ਜਿਨ੍ਹਾਂ ਨੇ ਸ਼ਬਦ ਪੜ੍ਹਿਆ ਬੜਾ ਕਮਾਲ ਦਾ, ਸਰਦਾਰ ਕਰਨੈਲ ਸਿੰਘ ਜੀ, ਤਿੰਨਾਂ ਦੇ ਬੱਚੇ ਸਾਹਮਣੇ ਬੈਠੇ ਹਨ, ਕੱਲ੍ਹ ਘਰ ਗਏ, ਬੜਾ ਕਮਾਲ ਦਾ ਇਹਨਾਂ ਨੇ, ਕਹਿੰਦੇ ਵੀ ਨਾਲ ਬਹਿ ਕੇ ਮੈਂ ਵਾਜਾ ਵਜਾ ਸਕਦਾ। ਮੈਂ ਕਿਹਾ ਜੀ ਵਜਾਓ, ਮੈਨੂੰ ਕੀ ਪਤਾ, ਮੈਂ ਕਿਹਾ ਵਾਜਾ ਵਜਾਏਗਾ ਕਿ ਸ਼ਾਇਦ ਸਾਡੇ ਹੀ ਵਾਜੇ ਵਜਾ ਦੇਗਾ, ਕੱਲ੍ਹ ਕੀਰਤਨ ਚੰਗਾ ਕੀਤਾ ਇਹਨੇ ਸਾਡੇ ਨਾਲ ਬਹਿ ਕੇ, ਚੰਗੀਆਂ ਆਵਾਜ਼ਾਂ ਮਾਰੀਆਂ, ਬੜਾ ਸੁਰੀਲਾ ਕੰਠ। ਭਾਈ ਸਾਹਿਬ ਵੀ ਸਾਹਮਣੇ ਬੈਠੇ ਨੇ ਗੁਰਮੁਖ ਪਿਆਰੇ, ਇਹਨਾਂ ਨੇ ਵੀ ਸਾਰਿਆਂ ਨੇ ਹੀ ਰਾਗ ਦੇ ਅੰਦਰ ਬੜੇ ਕਮਾਲ ਦੇ ਸ਼ਬਦ ਪੜ੍ਹੇ, ਅਤੇ ਉਸ ਸਮੇਂ ਅਚਾਨਕ ਹੀ ਕਮਰੇ ਦੇ ਅੰਦਰ ਨਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਪਰ ਇਉਂ ਲੱਗੇ ਵੀ ਸਤਿਗੁਰੂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਨੇ, ਕਿਉਂਕਿ ਸੰਗੀਤ ਦੀ ਲੜੀ ਛਿੜ ਪਈ, ਰਾਗਾਂ ਵਿੱਚ ਕੀਰਤਨ ਪ੍ਰਾਰੰਭ ਹੋ ਗਿਆ। ਦੋ ਚਾਰ ਪੰਜ ਸੱਤ ਜਿੰਨੇ ਸ਼ਬਦ ਪੜ੍ਹੇ ਸਾਰੇ ਰਾਗਾਂ ਦੇ ਅੰਦਰ ਹੀ ਸਾਰਿਆਂ ਨੇ ਮਾਹੌਲ ਅੰਮ੍ਰਿਤ ਵੇਲੇ ਦਾ ਬਣਿਆ, ਗਰੀਬ ਨਵਾਜ ਜੀ ਦੀ ਬਖਸ਼ਿਸ਼ ਹੋਈ, ਸਾਰੇ ਪਰਿਵਾਰ ਕੀਰਤਨੀਆਂ ਹੈ, ਸਤਿਗੁਰਾਂ ਨੇ ਇਹ ਇੰਨੀ ਬਖਸ਼ਿਸ਼ ਕੀਤੀ ਜਿਵੇਂ ਧੰਨਾ ਸਿੰਘ ਨੂੰ ਬਖਸ਼ਿਸ਼ ਕੀਤੀ ਸੀ, ਧੰਨਾ ਸਿੰਘ ਕਾਹੀ ਨੂੰ ਬਖਸ਼ਿਸ਼ ਕੀਤੀ ਸੀ, ਅਤੇ ਨਿਮਾਣੇ ਹੋ ਕੇ ਰਹੀਏ। ਸਤਿਗੁਰੂ ਇਦੋਂ ਵੀ ਅਗਾਂ ਦੀਆਂ ਬਖਸ਼ਿਸ਼ਾਂ ਕਰੇਗਾ, ਕਿਰਪਾ ਕਰੇ ਸਤਿਗੁਰੂ ਗਰੀਬ ਨਵਾਜ ਸਾਡੇ ਨਿਮਾਣਿਆਂ ਨਿਤਾਣਿਆਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਹਜ਼ੂਰ ਗਰੀਬ ਨਵਾਜ ਸਾਹਿਬ ਜੀ ਦੇ ਹਰ ਵੇਲੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਿਆ ਕਰੋ, ਪਾਤਸ਼ਾਹ ਜੀਵਨ ਕਾਲ ਵਿੱਚ ਹਮੇਸ਼ਾ ਆਪ ਜੀ ਸਾਡੇ ਅੱਗੇ ਰਹੋ, ਹਰ ਮੈਦਾਨ ਸਾਡੇ ਅੱਗੇ ਰਹੋ, ਸਾਡੀਆਂ ਨਿਗਾਹ ਦੇ ਵਿੱਚ ਦੂਜਾ ਨਾ ਆਵੇ, ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵਿਖਾਲ। ਇਹ ਪਾਈ ਮੂੰਹ ਦਾਤੜੀ, ਮੈਂ ਇਹੋ ਜੀ ਦਾਤ ਪਾਈ ਹੈ ਤੇ ਦਾਤ ਪਾ ਕੇ ਨਿਤ ਹਿਰਦੈ ਰੱਖਾਂ ਸਮਾਲ। ਗਰੀਬਨ ਵਾਜ ਮੇਰਾ ਕਰਨ, ਆਓ ਕੀਰਤਨ ਦੀ ਸਮਾਪਤੀ, ਅਨੰਦ ਸਾਹਿਬ ਦਾ ਜਾਪ ਸਰਬੱਤ ਰਸਨਾ ਵਿੱਚੋਂ ਜਪੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਤਮਾਮ ਸ਼ਬਦ ਕੰਪਿਊਟਰ ਅੰਦਰ ਫੀਡ ਕੀਤੇ ਨੇ, ਦਸਮ ਪਾਤਸ਼ਾਹ ਦੀ ਕੁਝ ਕੁ ਬਾਣੀ ਫੀਡ ਹੋਈ ਹੋਈ ਹੈ, ਜਿਹੜੀ ਨਹੀਂ ਹੋਈ ਉਹ ਵੀ ਯਤਨ ਕੀਤਾ ਜਾ ਰਿਹਾ। ਅੱਜ ਆਪ ਜੀ ਨੂੰ ਉਹ ਬਾਣੀ ਸ਼੍ਰਵਣ ਕਰਨ ਦੇ ਵਿੱਚ ਮਿਲੀ ਹੈ ਜਿਹੜੀ ਆਪ ਜੀ ਦੇ ਸਾਹਮਣੇ ਬੋਰਡ 'ਤੇ ਨਹੀਂ ਆਈ, ਅਤੇ ਆਪ ਜੀ ਨੂੰ ਉਸ ਦੇ ਵਿੱਚੋਂ ਕੋਈ ਚੀਜ਼ਾਂ ਨਹੀਂ ਸਮਝ ਆਈਆਂ। ਅਰਦਾਸ ਨੇ ਬੜਾ ਸੁਖੈਨ ਤੋਂ ਸੁਖੈਨ ਕੋਸ਼ਿਸ਼ ਕੀਤੀ ਵੀ ਸਮਝ ਜਾਈਏ ਗਰੀਬ ਨਵਾਜ ਸਾਹਿਬ ਜੀ ਦੀ ਬਾਤ, ਜਿੰਨੀ ਕੁ ਸਮਝੇ ਹੋਈਏ ਉਸ ਨੂੰ ਹਿਰਦੇ 'ਚ ਵਸਾ ਕੇ ਅਤੇ ਆਪਣੇ ਜਨਮ ਨੂੰ ਸਫਲਾ ਕਰ ਲਈਏ। ਆਓ ਅਨੰਦ ਸਾਹਿਬ ਦਾ ਜਾਪ ਸਰਬੱਤ ਰਸਨਾ 'ਚ ਜਪੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਮਕਾਰ ਸਤਿਗੁਰ ਪ੍ਰਸਾਦ। ਮਨ ਵਜੀਆਂ ਵਾਦਾਆਂ, ਮਨ ਵਜੀਆਂ ਵਾਦਾਆਂ, ਮਨ ਵਜੀਆਂ ਵਾਦਾਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਇਆਂ, ਮਨ ਵਜੀਆਂ ਵਾਧਾਆਂ, ਮਨ ਵਜੀਆਂ ਵਾਧਾਆਂ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਇਆ ਮਨ ਵਜੀਆਂ ਵਾਧਾ ਮਨ ਵਜੀਆਂ ਵਾਧਾ ਸ਼ਬਦੋ ਤਾਂ ਗਾਵੋ ਹਰੀ ਕੇਰਾ
ਮੰਜੇ ਨੇ ਵਸਾਇਆ ਕਹਿ ਨਾਨਕ ਤਨ ਦੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਹਰ ਨਾਲ ਰਹੁ ਤੂੰ ਮਨ ਮੇਰੇ ਦੋਖ
ਸਭ ਸਾਰਣਾ
ਅੰਗੀਕਾਰੋ
ਕਰੇ ਤੇਰਾ ਕਾਰਜ ਸਭ ਸਵਾਰਣਾ
ਸੁਣਾ ਗੱਲਾਂ ਸੁਮਰਤ ਸੋ ਕਮਣੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਗਰ ਤੇਰੇ ਕਾਟਾ ਤੇਰਾ ਸੱਚ ਹੈ ਜਿਹਦੇ ਸੁਭਾਵੇ ਸਦਾ ਸਿਫ ਸਲਾਹ ਤੇਰੀ ਨਾਮ
ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ
ਕਰ ਤੇਰੇ
ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਇਆ
ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿੱਤਿਆ ਉੱਡਿਆ
ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਸ਼ਬਦ ਜਿਨ ਕਰ ਸੁਭਾਗ
ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ
ਪੰਜ ਦੂਤ ਦਵਸ ਕੀਤੇ ਕਾਲ ਕੰਠ ਸਮਾਰਿਆ
ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਗੇ
ਕਹਿ ਨਾਨਕ ਤੈਸੋ ਆਦ ਕਰ ਅਨਾਦ ਵਾਜੇ
ਅਣਸ ਨੂੰ ਵਡ ਭਾਗੀਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ
ਦੁਖ ਰੋਗ ਸੰਤਾ ਪੇ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਟੇ ਜਾ
ਸੁਣਤੇ ਪਨੀਤ ਕਹਤੇ ਭਵਿਸ ਗੁਰ ਭਰਪੂਰੇ
ਬਲਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਬੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ
ਨਾਨਕ ਤੇ ਮੁਖ ਜਲੇ
ਛੁੱਟੀ ਨਾ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਰ ਤੁਮ ਤੁਮ